प्रभु का सिमरन रिद्ध सिद्ध नौ निध परमेश्वर का सिमरन करने करके बंदे को रिद्धियां सिद्धियां रिद्धि होंगी आनंदी तोट ना आनी किसी प्रकार आटा चावल कणक दाल सब कुछ तुरिया आता सिद्धि होंगी अठारह अठारह सिद्धियां होंदिया ने अणमा महिमा गर्मा लगमा पहला भी दसिया ये शक्ति अंतरजामता होनी ये आती है उड के चले जाना छोटे हो जाना दूर की गल सुन लेनी इतों बैठे ही देख लेना ये फलाने थां की हो रहा यह सिद्धियां चाहता नौ निधियां चाहता हीरे मोती जवाहरात सोना चांदी आदिक सो ये चीजा आ जा ने प्रभु कह सिमरन ज्ञान ध्यान तत् बुद्ध तद्दाखर होण करके रिद्ध सिद्ध निध एक इन्हों सिहारी लगी हुई है ये करके भारा हो बुद्ध परमेश्वर के सिमरन करने करके ज्ञान ध्यान दे सहत तत् सरूप के जानन वाली बुद्धि प्राप्त हो जाती तत् वेत्या वाली बुद्धि प्राप्त हो जाती सो जिस प्रकार आम तौर पर कई बार कई काफ़ी तोट जी आ जाती है जिमें कोई अमृतसर साहब मुसलमान संताली तो बाद उत्थे ही रह गया सी ते गरीबी बड़ी सी दरबार साहब जोड़े घर हर वक्त कपड़ा लैके जोड़े साफ करता सो महापुरख चल करके आए बाबा कृपाल सिंह जी अमीर भंडार वाले सत्तों की गली वाले महापुरख वो खड़ा हो गया हाथ जोड़ के तुसी महापुरख हो मैनू कोई गुरु नानक दी कलाम दे दिओ मैं बहुत भुखा मर रहा गरीबी छा गई महापुरख कहिंदे भाई सारी बाणी तां तैनू कंठ नहीं होनी तू इउं कर प्रभु कह सिमरन रिद्ध सिद्ध नौ निध यही जपी जा उन्हें यह लिख ली उर्दू दे विच ते हौली हौली इहदा अभ्यास करी गया कई चिर लंघ गया तो एक बार महापुरख तुरे जाण कोल आ के गड्डी खड़ा के उतरिया चरनी हाथ लाया कहना महाराज पछाणिया कहिंदे हाँ थोड़ा थोड़ा तू मैनूं जोड़े घर मिलिया सी कहिंदा जी वह गुरु नानक दी कलाम ने इन्नी कृपा की है अज मेरे को कई गड्डिया कई ट्रक ने कई कारा ने अज मैं बहुत अमीर हाँ धन गुरु नानक साहब धन गुरु रामदास महाराज धनो तुसी मैं दसिया तो मैं वह अभ्यास किया कह लग्या तुहाडी बड़ी मेहर है हुण मैनू दसो तुसी सेवा दसो मैनू महापुरख कहिंदे मेरे को ही पुछ के हुण मैनू सेवा कोई लोड़ नहीं है बस जो सेवा करनी गुरु रामदास दे दर ते करिया कर जो उत्थे लंगर कर दिया कर उत्थे संगत दी सेवा गुरु रामदास ने तेनू बख्शिया असी की दिता गुरु अर्जन देव दे थां ते सेवा करिया कर भाई झाड़ू मारना ना छड़ी जोड़े झाड़ने ना छड़ी ये कलाम ना भुली दूसरे पक्ष विच इत्थे तत् सरूप दे जानन वाली बुद्धि जिथे मिलदी है उत्थे नाल नाल प्रभु कह सिमरन ज्ञान ध्यान तत् बुद्ध उत्थे दूसरा संसारी तौर ते भी विद्या का वाधा हुंदा सो महाराज की कोई पंक्ति जिन्नी भी आपां जे पढ़ भी लईए इन्हां दे प्रैक्टिकल ही सारे होए वे ने आम तौर ते इह पंक्ति बारे मैनूं बहुत दुनिया ने दस्या कि प्रभु कह सिमरन रिद्ध सिद्ध नौ निध बड़ी कृपा होई महाराज की बड़े लोग जदों गुरसिख कई बारी बेरोजगार जे तुरे फिरदे हुंदे ने कोई काम कार नहीं मिलदा तां इहो जी पंक्ति मैं भी उह महापुरखां कोलों ही तां उन्हां दी साखी पढ़ के कईआं नूं कहणा दिओ वी महापुरखां ने पढ़ाई सी उहनूं तुसीं पढ़ के देख लो और उहदा रिजल्ट इन्ना सोहणा आउंदा वी गुरसिख नूं इक तां शरधा बण जांदी इक भटकदा नहीं थां थां दे उत्थे जा एवें ही खाम खाई तुरिया फिरना उहदा विश्वास गुरबाणी ते बणदा गुरु साहब ते बणदा इस तरह सतगुरु की बाणी आपां नूं सारा कुछ ही बख्शिश कर दिंदी है प्रभु कै सिमरन जप तप पूजा प्रभु कै सिमरन बिनसै दूजा परमेश्वर दे सिमरन करने करके जाप तप करन दे सारे फल मिल जांदे ने सिमरन विच ही फल आ जांदा परमेश्वर की पूजा भी विच ही आ जांदी है जप तप पूजा आदिक जिहड़े कर्मां दे करन दा फल प्राप्त हो जांदा है परमेश्वर का सिमरन करने नाल द्वेष भाव अंदरों मिट जांदा मन दे अंदर यह नहीं रहिंदा कि कौन दूजा दुजैगी खत्म हो जाती जिवें भाई कन्हैया जी दे अंदरों दुजैगी मुक गई सी ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪਰਮੇਸ਼ੁਰ ਦੇ ਸਿਮਰਨ ਕਰਨੇ ਕਰਕੇ ਸਾਰੇ ਤੀਰਥਾਂ ਦੇ ਇਸ਼ਨਾਨ ਆਪੇ ਹੋ ਜਾਂਦੇ ਨੇ। ਬਾਹਰ ਜਾਣ ਦੀ ਕੋਈ ਲੋੜ ਨਹੀਂ ਪੈਂਦੀ, ਘਰ ਬੈਠੇ ਹੀ ਸਾਰੇ ਤੀਰਥਾਂ ਦਾ ਫਲ ਮਿਲ ਜਾਂਦਾ। ਜਿਵੇਂ ਭਾਈ ਜਗਤ ਮੱਲ ਹੁਣੀ ਪਟਨਾ ਸਾਹਿਬ ਆਪੇ ਹੀ ਆ ਕੇ ਗੰਗਾ ਇਸ਼ਨਾਨ ਕਰਾ ਜਾਂਦੀ ਸੀ। ਇਹ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਉੱਤੇ ਕਿਰਪਾ ਹੁੰਦੀ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਸਾਰਾ ਕੁਛ। ਜਿਨ੍ਹਾਂ 'ਤੇ ਬਹੁਤ ਬਖਸ਼ਿਸ਼ ਹੁੰਦੀ ਗੁਰੂ ਸਾਹਿਬ ਦੀ, ਉਹਨਾਂ ਨੂੰ ਪਤਾ ਕਿ 68 ਤੀਰਥ, ਸੋ ਉਹਨਾਂ ਨੂੰ ਆ ਕੇ ਕਿਰਪਾ ਕਰ ਜਾਂਦੇ ਨੇ ਜੇ ਉਹ ਇੱਛਾ ਕਰ ਲੈਣ ਤਾਂ। ਹੁਣ ਜੇ ਭਗਤੀ ਕਰੀਏ, ਕਿਉਂਕਿ ਨਾਮ ਵੱਡਾ ਹੋਣ ਕਰਕੇ ਨਾਮ ਦੇ ਉਦਾਲੇ ਤਾਂ ਸਾਰਾ ਕੁਛ ਹੀ ਘੁੰਮਦਾ। ਕਈ ਵਾਰ ਆਪਣੇ ਮਨ ਵਿੱਚ ਕਈ ਚੀਜ਼ਾਂ ਬਾਰੇ ਬਹੁਤ ਵੱਡਾ ਖਿਆਲ ਬਣਿਆ, ਫਲਾਨਾ ਤਾਂ ਬਹੁਤ ਵੱਡਾ, ਬਹੁਤ ਵੱਡਾ, ਪਰ ਨਹੀਂ, ਵੱਡਿਆਂ ਤੋਂ ਸਭ ਤੋਂ ਵੱਡਾ ਹੈ ਨਾਮ। ਨਾਮ ਤੋਂ ਵੱਡਾ ਕੋਈ ਨਹੀਂ, ਨਾਮ ਤੋਂ ਤਾਂ ਸਾਰੇ ਥੱਲੇ ਨੇ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਮ। ਪਰਮੇਸ਼ੁਰ ਕਹਿੰਦੇ ਨਾਮ ਤਾਂ ਮੇਰੇ ਨਾਲੋਂ ਵੀ ਵੱਡਾ ਹੈ। ਇਸ ਕਰਕੇ ਨਾਮ ਸਾਰਿਆਂ ਨਾਲੋਂ ਸ਼੍ਰੋਮਣੀ ਹੋਣ ਕਰਕੇ ਇਹਦਾ ਪ੍ਰਤਾਪ ਹੀ ਇੰਨਾ ਹੈ ਕਿ ਜਿਹੜਾ ਵੀ ਬੰਦਾ ਨਾਮ ਨੂੰ ਸੁਣੇਗਾ, ਜਪੇਗਾ, ਉਹਨੂੰ ਘਰ ਬੈਠਿਆਂ ਹੀ ਸੁਣਿਆ 68 ਕਾ ਇਸ਼ਨਾਨ, ਘਰੇ ਬੈਠੇ ਹੀ 68 ਤੀਰਥਾਂ ਦਾ ਇਸ਼ਨਾਨ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਹੋ ਜਾਂਦਾ। ਜੈਸੇ 68 ਤੀਰਥ ਪਰਸ ਕੀਓ, ਯੁਗ ਚਾਰ ਚੜ੍ਹਿਓ ਕੈਲਾਸ ਰਹੋ, ਜੈਸੇ ਲਾਖ ਬਾਰ ਕੁਰਸ਼ੇਤਰ ਮੇਂ ਅਸਮੇਧ ਜਗ ਭੰਗ ਠਹਿਓ, ਜੈਸੇ ਕੋਟ ਬਰਸ ਤਪ ਉਰਧਮੁਖੀ ਬੈਸੰਤਰ ਮੇਂ ਤਨ ਦਾਹ ਦਇਓ, ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਸ੍ਰੀ ਵਾਹਿਗੁਰੂ ਕਹਿਓ। ਇਸ ਕਰਕੇ ਮਹਾਰਾਜ ਕਹਿੰਦੇ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਇਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੋ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਪਰਲੋਕ ਦਰਗਾਹ ਵਿੱਚ ਜਾ ਕੇ ਜੀਵ ਬਹੁਤ ਮਾਣ ਇੱਜ਼ਤ ਪ੍ਰਾਪਤ ਕਰਦਾ। ਜਿਵੇਂ ਕੱਲ੍ਹ ਸ਼ਾਮ ਨੂੰ ਹੀ ਹਲੇ ਪ੍ਰਸੰਗ ਆਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੰਗਾ ਕਹਿਣ ਲੱਗੀ ਕਿ ਕਲਯੁਗ ਦੇ ਜੀਵ ਪਾਪ ਬਹੁਤ ਕਰਦੇ ਨੇ, ਮੇਰੇ 'ਤੇ ਬਹੁਤ ਬੋਝ ਹੈ, ਤੁਸੀਂ ਕਿਰਪਾ ਕਰੋ ਚਰਨ ਪਾ ਦਿਓ। ਮਹਾਰਾਜ ਕਹਿਣ ਲੱਗੇ ਇੱਕ ਇਹ ਵੀ ਕੰਮ ਕਰਿਆ ਕਰ, ਸੰਤਾਂ ਮਹਾਤਮਾ ਦਾ ਧਿਆਨ ਕਰਿਆ ਕਰ, ਜਿਹੜੇ ਸਿਮਰਨ ਬੰਦਗੀ ਕਰਨ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਕਰਿਆ ਕਰ ਕਿ ਬੰਦਗੀ ਵਾਲੇ ਸਾਰੇ ਮੇਰੇ 'ਚ ਚਰਨ ਪਾਓ, ਇਹਦੇ ਨਾਲ ਬੋਝ ਤੇਰਾ ਹਲਕਾ ਹੋ ਜਾਇਆ ਕਰੇਗਾ। ਸਿਮਰਨ ਦੀ ਬਰਕਤ ਨੂੰ ਜੇ ਜਾਣ ਲਈਏ, ਜਿੱਦਣ ਆਪਾਂ ਸਿਮਰਨ ਦੀ ਬਰਕਤ ਨੂੰ ਪਹਿਚਾਣ ਲਿਆ, ਇਹਦੀ ਤਾਕਤ ਨੂੰ ਸਮਝ ਲਿਆ, ਉਦਣ ਆਪਾਂ ਨੂੰ ਸਫਲਤਾ ਮਿਲੇਗੀ। ਹਾਲੇ ਤੱਕ ਤਾਂ ਆਪਾਂ ਨੂੰ ਸਿਮਰਨ ਦੀ ਬਰਕਤ ਹੀ ਨਹੀਂ ਪਤਾ ਲੱਗੀ ਕਿ ਸਿਮਰਨ ਹੁੰਦਾ ਕੀ ਹੈ। ਵਾਹਿਗੁਰੂ ਕਹਿਣ ਤੋਂ ਐਵੇਂ ਕਤਰਾਈ ਜਾਂਦੇ ਸਾਰੇ ਜਾਣੇ, ਮੂਲ ਮੰਤਰ ਤੋਂ ਭੱਜੀ ਜਾਂਦੇ ਨੇ। ਇਹੀ ਤਾਂ ਅਸਲ ਤਾਕਤ ਆ ਖਾਲਸੇ ਦੀ, ਆਤਮਕ ਸ਼ਕਤੀ ਹੈ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਪਰਮੇਸ਼ੁਰ ਦੇ ਸਿਮਰਨ ਕਰਕੇ ਜੀਵ ਪਾਸੋਂ ਵੀ ਕਰਮ ਹੁੰਦਾ, ਜੋ ਵੀ ਕਰਮ ਕਰਦਾ ਉਹ ਭਲਾ ਹੀ ਹੁੰਦਾ, ਮਾੜਾ ਕਰਮ ਹੁੰਦਾ ਹੀ ਨਹੀਂ। ਫਿਰ ਸਿਮਰਨ ਕਰਨ ਦਾ ਇਹ ਫਾਇਦਾ, ਕਿਉਂਕਿ ਸਿਮਰਨ ਸਾਡਾ ਅੰਗ ਸੰਗ ਸਾਥੀ ਬਣ ਜਾਂਦਾ, ਗਲਤ ਕੰਮ ਨੂੰ ਹੋਣ ਹੀ ਨਹੀਂ ਦਿੰਦਾ, ਇਹ ਮਾੜੇ ਪਾਸੇ ਜਾਣ ਹੀ ਨਹੀਂ ਦਿੰਦਾ। ਪਰਮੇਸ਼ੁਰ ਵੱਲੋਂ ਜੋ ਵੀ ਹੁੰਦਾ ਉਹਦੀ ਨਿਗਾਹ ਵਿੱਚ ਭਲਾ ਹੀ ਹੁੰਦਾ, ਮਨੁੱਖ ਦੀ ਉਹਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਉਹ ਇਹ ਨਹੀਂ ਕਹਿੰਦਾ ਕਿ ਮਾੜਾ ਹੋਇਆ, ਸਭ ਚੰਗਾ ਹੀ ਹੋ ਰਿਹਾ। ਬਸ ਪ੍ਰਭੂ ਦੇ ਸਿਮਰਨ ਕਰਕੇ ਜੀਵ ਦੀਆਂ ਧੀਆਂ ਪੁੱਤਰਾਂ ਆਦਿਕ ਸ੍ਰੇਸ਼ਟ ਫਲਾਂ ਕਰਕੇ ਪ੍ਰਫੁੱਲਤ ਹੁੰਦਾ, ਉਹ ਤਾਂ ਹੈ ਹੀ ਹੈ। ਕੋਈ ਵੀ ਫਲ ਆ ਦੁਨਿਆਵੀ ਮਾਇਆਵੀ ਮਿਲ ਜਾਂਦਾ, ਪਰ ਅਸਲ ਵਿੱਚ ਸੁਫਲ ਫਲਾ ਜਿਹੜਾ ਹੁੰਦਾ ਗਿਆਨ ਰੂਪ ਸ੍ਰੇਸ਼ਟ ਫਲ ਕਰਕੇ ਇਹ ਜੀਵ ਫਲਦਾ। 263 ਅੰਗ ਤੇ ਬਖਸ਼ਿਸ਼ ਕਰ ਰਹੇ ਨੇ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕਹਿ ਲਾਗਉ ਪਾਏ। ਜਿਨ੍ਹਾਂ ਕੋਲੋਂ ਪਰਮੇਸ਼ੁਰ ਆਪ ਸਿਮਰਨ ਕਰਵਾਉਂਦਾ ਉਹੀ ਸਿਮਰਨ ਕਰਦੇ ਨੇ। ਸਤਿਗੁਰੂ ਫਰਮਾਉਂਦੇ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲੀਏ ਅਤੇ ਅਸੀਂ ਉਹਨਾਂ ਦੇ ਪਾਏ ਤੋਂ ਭਾਵ ਚਰਨਾਂ ਨਾਲ ਲੱਗਦੇ ਹਾਂ। ਤੁਸੀਂ ਉਹਨਾਂ ਦੇ ਚਰਨਾਂ ਨਾਲ ਲੱਗੋ, ਕਿਉਂਕਿ ਸਿਮਰਨ ਮਿਲਦਾ ਹੀ ਨਿਮਰਤਾ ਨਾਲ ਹੈ, ਨੀਵੇਂ ਹੋ ਕੇ ਬਖਸ਼ਿਸ਼ ਹੁੰਦੀ ਹੈ। ਹੰਕਾਰ ਨੂੰ ਇੱਥੇ ਕੋਈ ਥਾਂ ਨਹੀਂ, ਹੰਕਾਰ ਕਰਨ ਨਾਲ ਸਿਮਰਨ ਦੀ ਪ੍ਰਾਪਤੀ ਨਹੀਂ ਹੁੰਦੀ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ। ਪਰਮੇਸ਼ੁਰ ਦਾ ਸਿਮਰਨ ਸਾਰਿਆਂ ਕਰਮਾਂ ਧਰਮਾਂ ਤੋਂ ਉੱਚਾ ਹੈ, ਜਿੰਨੇ ਵੀ ਸੰਸਾਰ ਦੇ ਵਿੱਚ ਨੇ। ਪਰਮੇਸ਼ੁਰ ਦਾ ਸਿਮਰਨ ਮੂਚਾ ਹੁੰਦਾ, ਬਹੁਤੇ ਜਿਹੜੇ ਨੇ ਸੰਸਾਰ ਦੇ ਅੰਦਰ ਉਧਰੇ ਮੂਚਾ ਮੂਚਾ ਹੁੰਦਾ, ਬਹੁਤੇ ਬੰਦੇ ਸੰਸਾਰ ਸਾਗਰ ਤੋਂ ਉਧਰੇ ਤੋਂ ਭਾਵ ਤਰ ਗਏ ਨੇ ਸਿਮਰਨ ਕਰਨ ਦੇ ਨਾਲ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪਰਮੇਸ਼ੁਰ ਦੇ ਸਿਮਰਨ ਕਰਨੇ ਕਰਕੇ ਤ੍ਰਿਸ਼ਨਾ ਰੂਪ ਅੱਗ ਬੁਝ ਜਾਂਦੀ ਅੰਦਰੋਂ। ਸਿਮਰਨ ਦੀ ਤਾਕਤ ਹੈ ਬਹੁਤ ਜ਼ਿਆਦਾ ਹੈ। ਪ੍ਰਭੂ ਕੇ ਸਿਮਰਨ ਕਰਕੇ ਅੰਤਰਯਾਮਤਾ ਨਾਲ ਸਭ ਕੁਝ ਸੁੱਝ ਜਾਂਦਾ। ਸੋ ਜਿਵੇਂ ਮਹਾਰਾਜ ਨੇ ਵਚਨ ਕੀਤਾ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ। ਮੰਨੈ ਨਾਮ ਦੇ ਮੰਨਣ ਕਰਨੇ ਕਰਕੇ ਸੋਝੀ ਹੋਵਦੀ ਸਾਰੀ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪਰਮੇਸ਼ੁਰ ਦੇ ਸਿਮਰਨ ਕਰਨੇ ਨਾਲ ਜਮਾਂ ਦਾ ਡਰ ਨਹੀਂ ਰਹਿੰਦਾ, ਕਿਉਂਕਿ ਜਮ ਕਾਲ ਮਿਲਾ ਦੇ ਭੇਟ ਸੇਵਕ ਨਿਤ ਹੋਈ। ਜਮਦੂਤ ਸਿਮਰਨ ਕਰਨ ਵਾਲੇ ਤੋਂ ਆਪ ਡਰ ਜਾਂਦੇ ਨੇ। ਪਰਮੇਸ਼ੁਰ ਦੇ ਸਿਮਰਨ ਕਰਨੇ ਕਰਕੇ ਸਾਰੀ ਆਸਾ ਹੀ ਬੰਦੇ ਦੀ ਪੂਰਨ ਹੋ ਜਾਂਦੀ ਹੈ। ਸੋ ਜਪ ਪੂਰਨ ਹੋਈ ਆਸਾ, ਆਨੰਦ ਕਰੇ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਹ ਸਮਾਏ। ਪ੍ਰਭੂ ਦੇ ਸਿਮਰਨ ਕਰਨੇ ਕਰਕੇ ਮਨ ਦੀ ਜਿਹੜੀ ਪਾਪਾਂ ਰੂਪੀ ਅਵਿਦਿਆ ਰੂਪੀ ਮੈਲ ਦੂਰ ਹੋ ਜਾਂਦੀ ਬੰਦੇ ਦੀ, ਅਤੇ ਨਾਮ ਅੰਮ੍ਰਿਤ ਦਿਲ ਦੇ ਵਿੱਚ ਸਮਾ ਜਾਂਦਾ ਆਪਣੇ ਆਪ ਹੀ। ਜੇ ਸੁਖਮਨੀ ਸਾਹਿਬ ਦੇ ਅਰਥ ਵੈਸੇ ਕਰਨੇ ਸਾਫ਼ ਤਾਂ ਸਮਝ ਲੱਗ ਜਾਂਦੇ ਨੇ, ਪਰ ਕਈਆਂ ਨੂੰ ਇੰਨੇ ਵੀ ਨਹੀਂ ਸਮਝ ਲੱਗਦੇ। ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਅਰਥਾਂ ਵਿੱਚ ਜ਼ਰੂਰ ਧਿਆਨ ਦੇਣਾ, ਫਿਰ ਮਨ ਦੀ ਇਕਾਗਰਤਾ ਜ਼ਿਆਦਾ ਹੁੰਦੀ, ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪਰਮੇਸ਼ੁਰ ਜੀ ਆਪ ਸੰਤਾਂ ਦੀ ਰਸਨਾ 'ਤੇ ਵਸਦੇ ਨੇ, ਕਿਉਂਕਿ ਜਿੱਥੇ ਹਮੇਸ਼ਾ ਰਸਨਾ ਦੇ ਉੱਤੇ ਵਾਹਿਗੁਰੂ 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 ਹੋਇਆ, ਉੱਥੇ ਰਸਨਾ 'ਤੇ ਪਰਮੇਸ਼ੁਰ ਦਾ ਵਾਸਾ ਹੋ ਜਾਂਦਾ। ਮਹਾਰਾਜ ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਫਰਮਾਉਂਦੇ, ਇਸ ਲਈ ਮੈਂ ਸੰਤ ਜਨਾਂ ਦੇ ਦਾਸਾਂ ਦਾ ਵੀ ਦਾਸ ਹਾਂ। ਭਾਈ ਮੈਂ ਤਾਂ ਦਾਸ, ਨਿਮਰਤਾ ਬਹੁਤ ਗੁਰੂ ਸਾਹਿਬ ਦੇ ਅੰਦਰ। ਉਹਨਾਂ ਨੇ ਇਸ ਕਰਕੇ ਇਹਨਾਂ ਅੱਖਰਾਂ ਦੀ ਵਰਤੋਂ ਕੀਤੀ ਵੀ ਮੇਰੇ ਗੁਰਸਿੱਖਾਂ ਵਿੱਚ ਵੀ ਨਿਮਰਤਾ ਆ ਜਾਏ। ਗੁਰਸਿੱਖ ਦੇਖਣ ਮਾਤਰ ਤਾਂ ਬਹੁਤ ਨੇ, ਕਰੋੜਾਂ ਦੀ ਗਿਣਤੀ 'ਚ ਨੇ, ਪਰ ਦੇਖਣ ਨੂੰ ਤਾਂ ਬਹੁਤ ਗਿਣਤੀ ਆ ਆਪਣੀ। ਪਰ ਜੇ ਮਹਾਰਾਜ ਨੂੰ ਪੁੱਛੋ ਤੁਹਾਡੇ ਕਿੰਨੇ ਗੁਰਸਿੱਖ ਨੇ ਸੰਸਾਰ 'ਚ, ਮਹਾਰਾਜ ਕਹਿੰਦੇ ਮੇਰੇ ਪੂਰਨ ਆਗਿਆਕਾਰੀ 1000 ਗੁਰਸਿੱਖ ਹੈ ਸਿਰਫ, ਇੰਨਾ ਕੀ ਹੈ ਬਸ। ਆਪਾਂ ਕਿਉਂਕਿ ਆਗਿਆਕਾਰੀ ਸਿੱਖ ਨਹੀਂ ਹਾਂ, ਦਾਸਨ ਦਾਸ ਨਹੀਂ ਬਣਦੇ, ਭਾਵ ਹੀ ਨਹੀਂ ਆਉਂਦਾ ਦਾਸਾ ਦਾਸ, ਤਾਂ ਕਿਤੇ ਹੋਰ ਹੀ ਤੁਰੇ ਫਿਰਦੇ ਹਾਂ। ਗੁਰੂ ਸਾਹਿਬ ਨੂੰ ਸਮਰਪਿਤ ਨਹੀਂ ਹੈ ਸਰੀਰ ਸਾਡਾ, ਮਨ ਬਾਣੀ ਸਰੀਰ ਕਰਕੇ ਗੁਰੂ ਵਾਲੇ ਨਹੀਂ, ਬਸ ਸਰੀਰ ਕਰਕੇ ਗੁਰੂ ਵਾਲਾ ਬਣਿਆ, ਮਨ ਕਰਕੇ ਕਿਸੇ ਦਾ ਹੋਰ ਬਣਿਆ। ਜ਼ੁਬਾਨ ਨਾਲ ਕੁਛ ਹੋਰ ਬੋਲਦਾ, ਅੰਦਰ ਕੁਛ ਹੋਰ ਗੱਲ ਹੈ, ਜੀਉ ਮੈਲੇ ਬਾਹਰੋਂ ਨਿਰਮਲ ਹੋ ਗਿਆ। ਪ੍ਰਭ ਕਉ ਸਿਮਰੈ ਸੇ ਧਨਵੰਤੇ, ਪ੍ਰਭ ਕਉ ਸਿਮਰੈ ਸੇ ਪਤਵੰਤੇ। ਜੋ ਸਿਮਰਨ ਕਰਦੇ ਨੇ ਉਹ ਅਸਲ ਧਨਾੜ ਉਹ ਨੇ। ਭਾਗਛੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ। ਜਿਹੜੇ ਪਰਮੇਸ਼ੁਰ ਦਾ ਸਿਮਰਨ ਕਰਦੇ ਨੇ, ਅਸਲ ਇੱਜ਼ਤ ਤਾਂ ਉਹਨਾਂ ਦੀ ਆ, ਲੋਕ ਅਤੇ ਪਰਲੋਕ ਵਿੱਚ ਉਹਨਾਂ ਦੀ ਇੱਜ਼ਤ ਹੁੰਦੀ, ਹਰ ਥਾਂ ਦੇ ਮਾਣ ਆਦਰ ਸਤਿਕਾਰ ਹੁੰਦਾ, ਆਓ ਬੈਠ ਆਦਰ ਸੁਭ ਦਿਓ। ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ। ਸਿਮਰਨ ਕਰਨ ਵਾਲੇ ਜਿਹੜੇ ਨੇ ਉਹ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਮਾਣਨੀਕ ਨੇ, ਪ੍ਰਵਾਨ ਹੋ ਗਏ, ਪੰਜ ਪ੍ਰਵਾਨ, ਪੰਜ ਪ੍ਰਧਾਨ। ਜੋ ਪਰਮੇਸ਼ੁਰ ਦਾ ਸਿਮਰਨ ਕਰਦੇ ਨੇ ਉਹ ਪੁਰਖ ਪ੍ਰਧਾਨ ਨੇ, ਮੁਖੀ ਨੇ ਸਿਮਰਨ ਕਰਨ ਵਾਲੇ। ਬੰਦਗੀ ਕਰਨ ਵਾਲੇ ਨੂੰ ਸੁਤੇ ਸਿੱਧੀ ਵਾਹਿਗੁਰੂ ਦੀ ਕਿਰਪਾ ਨਾਲ ਉਹਦਾ ਪ੍ਰਤਾਪ ਹੀ ਇੰਨਾ ਹੋ ਜਾਂਦਾ ਕਿ ਉਹ ਮੁਖੀ ਰੂਪ ਆਪੇ ਬਣ ਜਾਂਦੇ ਨੇ, ਕਿਉਂਕਿ ਬੰਦਗੀ ਨਾਲ ਹੀ ਜੀਵ ਮੁਖੀ ਰੂਪ 'ਚ ਆਉਂਦਾ, ਸਾਹਮਣੇ ਆਉਂਦਾ, ਪ੍ਰਗਟ ਹੁੰਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਪ੍ਰਭ ਕਉ ਸਿਮਰੈ ਹੈ ਸੇ ਬਿਹ ਮੋਹਤਾਜੇ, ਪ੍ਰਭ ਕਉ ਸਿਮਰੈ ਹੈ ਸੇ ਸਰਬ ਕੇ ਰਾਜੇ। ਜੋ ਪਰਮੇਸ਼ੁਰ ਨੂੰ ਯਾਦ ਕਰਦੇ ਉਹਦਾ ਸਿਮਰਨ ਕਰਦੇ, ਹਰ ਵਕਤ ਜ਼ੁਬਾਨ 'ਤੇ ਸਿਮਰਨ ਹੈ, ਹਿਰਦੇ ਦੇ ਵਿੱਚ ਸਿਮਰਨ ਹੈ, ਉਹ ਬੇਮਥਾਜ ਜੇ ਹੋ ਜਾਂਦੇ, ਉਹ ਕਿਸੇ ਦੀ ਜ਼ਿਆਦਾ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਪਤਾ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਦੇਣਾ ਜੋ ਦੇਣਾ, ਮੈਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੇਣਾ। ਫਿਰ ਉਹ ਆਮ ਬੰਦੇ ਦੀ ਤਾਂਹੀਓ ਪਰਵਾਹ ਨਹੀਂ ਕਰਦੇ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਸਿਮਰਨ ਪਤਾ। ਅਤੇ ਜਿਹੜੇ ਲੋਕ ਐਵੇਂ ਲੋਕਾਂ ਦੇ ਜਾ ਕੇ ਗੋਡੀ ਹੱਥ ਲਾਈ ਜਾਂਦੇ ਪੈਸਿਆਂ ਵਾਸਤੇ, ਨੌਕਰੀਆਂ ਲਈ, ਹੋਰ ਤਾਂ ਉਹਨਾਂ ਨੂੰ ਪਤਾ, ਉਹ ਉਹਨਾਂ ਨੂੰ ਮੰਨੀ ਜਾਂਦੇ ਨੇ। ਜਦੋਂ ਸਿਮਰਨ ਵਾਲਾ ਬੇਪਰਵਾਹ ਸਦਾ ਰੰਗ ਹਰਕਾ ਜਾ ਕੋ ਪਾਕ ਸਵਾਮੀ, ਉਹਨੂੰ ਪਤਾ ਰੋਟੀ ਮੈਨੂੰ ਮਹਾਰਾਜ ਨੇ ਦੇਣੀ ਹੈ ਕਿ ਰੋਜ਼ੀ ਦੇਹੰਦ ਨੇ ਰੋਟੀ ਦੇਣੀ ਹੈ। ਉਹ ਬੇਪਰਵਾਹ ਜਿਹਾ ਹੋਣ ਕਰਕੇ ਸੰਸਾਰ ਸਮਝਦਾ ਇਹਦੇ ਅੰਦਰ ਬੜੀ ਆਕੜ, ਇਹ ਤਾਂ ਕਿਸੇ ਅੱਗੇ ਝੁਕਦਾ ਹੀ ਨਹੀਂ। ਝੁਕਦਾ ਤਾਂ ਹੈ ਉਹ, ਪਰ ਇੰਨਾ ਨਹੀਂ ਕਿ ਉਹ ਬਿਲਕੁਲ ਹੀ ਚਮਚਾ ਜਿਹਾ ਬਣ ਕੇ ਰਹੇ ਬੰਦਾ। ਚਮਚਾ ਨਹੀਂ ਬਣਦਾ ਕਿਸੇ ਦਾ, ਉਹ ਸਿਰਫ ਗੁਰੂ ਸਾਹਿਬ ਦੇ ਉੱਤੇ ਯਕੀਨ ਕਰਦਾ ਕਿ ਮਹਾਰਾਜ ਨੇ ਹੀ ਦੇਣਾ, ਮਹਾਰਾਜ ਨੇ ਰੋਟੀ ਦੇਣੀ ਆ, ਸਵਾਸ ਇਹਨਾਂ ਦੇ ਦਿੱਤੇ ਹੋਏ ਨੇ, ਸਰੀਰ ਇਹਨਾਂ ਨੇ ਦਿੱਤਾ ਹੋਇਆ, ਫਿਰ ਆਪਾਂ ਹੋਰ ਕਿਸੇ ਤੋਂ ਕੀ ਝਾਕਦੇ ਹਾਂ। ਆਪਾਂ ਜਿੱਦਣ ਸਾਰੀ ਕੌਮ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜ ਗਈ ਮੰਗਣ ਵੀ ਤੁਸੀਂ ਉਹ ਦਿਓ, ਅਸੀਂ ਕਿਸੇ ਤੋਂ ਹੋਰ ਨਹੀਂ ਮੰਗਣਾ, ਉਦਣ ਹੀ ਦੇ ਦੇਣਾ ਮਹਾਰਾਜ ਨੇ, ਇਹ ਕਹਿੰਦੇ ਪਹਿਲਾਂ ਆਸੇ ਪਾਸੇ ਮੰਗ ਕੇ ਦੇਖ ਲਓ ਕੋਈ ਦਿੰਦਾ ਤੁਹਾਨੂੰ। ਗੁਰੂ ਗੁਰੂ ਗ੍ਰੰਥ ਸਾਹਿਬ ਹੈ ਤਾਂ ਮੰਗਦੇ ਹੋਰ ਥਾਂ ਤੋਂ ਫਿਰਦੇ ਆ, ਇਸ ਕਰਕੇ ਮਹਾਰਾਜ ਹਾਲੇ ਨਹੀਂ ਦਿੰਦੇ। ਕਹਿੰਦੇ ਜਦੋਂ ਮੈਨੂੰ ਯਾਦ ਕਰੋਗੇ ਉਸ ਵਕਤ ਮੈਂ ਦਿਆਂਗਾ ਤੁਹਾਨੂੰ। ਜੋ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰਦੇ ਉਹ ਸਾਰਿਆਂ ਦੇ ਰਾਜੇ ਬਣ ਜਾਂਦੇ ਨੇ, ਸਭ ਤੋਂ ਸ਼੍ਰੋਮਣੀ ਬਣ ਜਾਂਦੇ ਨੇ। ਪ੍ਰਭ ਕਉ ਸਿਮਰੈ ਸੇ ਸੁਖ ਵਾਸੀ, ਪ੍ਰਭ ਕਉ ਸਿਮਰੈ ਸਦਾ ਅਵਿਨਾਸੀ। ਜੋ ਪ੍ਰਭੂ ਨੂੰ ਸਿਮਰਦੇ ਨੇ ਉਹ ਸੁੱਖਾਂ 'ਚ ਹੀ ਵੱਸਦੇ ਨੇ ਹਮੇਸ਼ਾ। ਜੋ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਸਦਾ ਵਾਸਤੇ ਵਾਹਿਗੁਰੂ ਦਾ ਸਰੂਪ ਹੀ ਹੋ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਸਿਮਰਨ ਵਿੱਚ ਵੀ ਆਪਣੇ ਆਪ ਲੱਗਿਆ ਨਹੀਂ ਜਾਂਦਾ ਇਨਸਾਨ ਤੋਂ। ਸਿਮਰਨ ਵਿੱਚ ਕਿਵੇਂ ਲੱਗੀਦਾ ਜੀ? ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਜਿਨ੍ਹਾਂ ਉੱਤੇ ਪਰਮੇਸ਼ੁਰ ਆਪ ਦਿਆਲੂ ਹੁੰਦਾ ਨਾ, ਕਹਿੰਦੇ ਉਹੀ ਬੰਦੇ ਸਿਮਰਨ ਵਿੱਚ ਲੱਗਦੇ ਨੇ। ਸਤਿਗੁਰੂ ਕਹਿੰਦੇ ਮੈਂ ਉਹਨਾਂ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਮੰਗਦਾ। ਮਹਾਰਾਜ ਤਾਂ ਬਹੁਤੇ ਹੀ ਨਿਮਰਤਾ ਰੱਖਦੇ ਨੇ, ਸਤਿਗੁਰੂ ਸਾਨੂੰ ਨਿਮਰਤਾ ਸਿਖਾਉਂਦੇ ਵੀ ਨੇ ਕਿ ਚਰਨ ਧੂੜੀ ਹਮੇਸ਼ਾ ਮੰਗਿਆ ਕਰੋ। ਵੀ ਸਾਧ ਸੰਗਤ ਦੇ ਜੋੜੇ ਝਾੜਨ ਦਾ ਮੌਕਾ ਲੱਗ ਜੇ, ਸਾਧ ਸੰਗਤ ਦੇ ਜੂਠੇ ਭਾਂਡੇ ਮਾਂਜਣ ਦਾ ਮੌਕਾ ਲੱਗ ਜੇ, ਲੰਗਰ ਵਿੱਚ ਸਫਾਈ ਕਰਨ ਦਾ ਮੌਕਾ ਲੱਗ ਜੇ। ਨਿਮਾਣਤਾ ਨਿਰਮਾਣਤਾ ਇਸ ਤਰ੍ਹਾਂ ਹੀ ਆਉਣੀ ਆ ਸੇਵਾ ਕਰਨ ਦੇ ਨਾਲ। ਸੋ ਭਾਈ ਬਹਿਲੋ ਸਭ ਤੋਂ ਪਹਿਲੋਂ ਇਸੇ ਕਰਕੇ ਮਹਾਰਾਜ ਨੇ ਕਿਹਾ ਸੀ, ਭਾਈ ਸਾਲੋ ਨੂੰ ਇਸੇ ਕਰਕੇ ਗੁਰੂ ਨੇ ਵਡਿਆਈ ਦਿੱਤੀ ਸੀ ਕਿ ਭਾਈ ਸਾਲੋ ਜੀ ਨੇ ਅੰਮ੍ਰਿਤਸਰ ਦੀ ਆਸੇ ਪਾਸਿਓਂ ਸਾਰੀ ਗੰਦਗੀ ਚੁੱਕ ਕੇ ਜਿੱਥੇ ਭੱਠੇ ਦੀਆਂ ਇੱਟਾਂ ਪੱਕਦੀਆਂ ਸੀ, ਕਿਉਂਕਿ ਇੱਟਾਂ ਜ਼ਿਆਦਾ ਤਾਂ ਪੱਕਦੀਆਂ ਜਿੰਨਾ ਗੰਦਗੀ ਪਾਈ ਜਾਵੇ ਇੱਟਾਂ ਪੱਕਦੀਆਂ ਭੱਠੇ 'ਚ, ਉਹਨਾਂ ਨੇ ਟੋਕਰਾ ਸਿਰ 'ਤੇ ਚੱਕ ਕੇ ਸਾਰੀ ਗੰਦਗੀ ਪਾ ਤੀ ਲਿਆ ਕੇ ਭੱਠੇ ਵਾਲੇ ਨੇ ਕਿਹਾ ਸੀ। ਸੋ ਮਹਾਰਾਜ ਨੇ ਕਿਹਾ ਭਾਈ ਇਹ ਕੀ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸੇਵਾ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਹਿਲੋ ਨੂੰ ਸਭ ਤੋਂ ਪਹਿਲੋਂ ਦਾ ਦਰਜਾ ਦਿੱਤਾ, ਭਾਈ ਸਾਲੋ ਦਾ ਟੋਭਾ, ਭਾਈ ਸਾਲੋ ਨੂੰ ਮਾਣ ਵਡਿਆਈ ਦਿੱਤੀ ਜਿਹਨਾਂ ਜਿਹਨਾਂ ਸੇਵਾ ਕੀਤੀ। ਤਾਂ ਮਹਾਰਾਜ ਕਹਿੰਦੇ ਮੈਂ ਤਾਂ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਮੰਗਦਾ, ਸਾਧ ਸੰਗਤ ਦੀ ਚਰਨ ਧੂੜੀ ਮੰਗਦਾ, ਸਾਧ ਸੰਗਤ ਦਾ ਮੈਂ ਸੇਵਾਦਾਰ ਹਾਂ। ਪਿਪਲੀ ਸਾਹਿਬ ਗੁਰੂ ਘਰ ਜਾ ਕੇ ਰਾਤ ਨੂੰ ਆਪ ਕਾਬਲ ਕੰਧਾਰ ਦੀ ਆਈ ਹੋਈ ਸੰਗਤ ਨੂੰ ਪੱਖਾ ਕੀਤਾ ਸੀ, ਰਾਤ ਨੂੰ ਚਰਨ ਚਾਪੀ ਕੀਤੀ ਗਲ ਵਾਲੇ ਪਰਨੇ ਨਾਲ, ਉਹਨਾਂ ਦੇ ਚਰਨ ਝਾੜੇ ਸੰਗਤ ਦੇ। ਮਹਾਰਾਜ ਦੀ ਨਿਮਰਤਾ ਦੇ ਬਰਾਬਰ ਆਪਾਂ ਕਿੱਥੇ ਪਹੁੰਚ ਜਾਵਾਂਗੇ? ਉਹਨਾਂ ਦੇ ਵਿੱਚ ਜਿੰਨੀ ਉਚਾਈ ਹੈ ਉਨੀ ਨਿਰਮਾਣਤਾ ਵੀ। ਸਾਡੇ ਅੰਦਰ ਤਾਂ ਸਿਰਫ ਜੇ ਮਾੜੀ ਜਿਹੀ ਉਚਾਈ ਹੈ ਤਾਂ ਪੈਰ ਤਾਂ ਦੀਂ ਦੇ ਹੀ ਸਾਡੇ ਕਿੱਧਰ ਨੂੰ ਗਏ ਫਿਰ। ਇੰਨਾ ਹੰਕਾਰ ਚੜ੍ਹ ਜਾਂਦਾ ਮਨ ਦੇ ਅੰਦਰ, ਇਸੇ ਕਰਕੇ ਆਪਾਂ ਗੁਰਮਤ ਤੋਂ ਫਿਰ ਪਾਸੇ ਹੋ ਜਾਂਦੇ ਹਾਂ। ਆਪਣੀਆਂ ਜੜ੍ਹਾਂ ਦਾ ਧਿਆਨ ਰੱਖਿਆ ਕਰੋ ਕਿ ਸਾਡੇ ਥੱਲੇ ਪੈਰ ਵੀ ਨੇ ਅਤੇ ਅਸੀਂ ਆਮ ਮਨੁੱਖੇ ਹਾਂ, ਸਧਾਰਨ, ਅਸੀਂ ਪਰਮੇਸ਼ਰ ਨਹੀਂ ਹਾਂ। ਪ੍ਰਭ ਕਉ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕਉ ਸਿਮਰੈ ਤਿੰਨ ਸਦ ਬਲਿਹਾਰੀ। ਜੋ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਬੰਦੇ ਸੁਤੇ ਸੇ ਦੀ ਪਰਉਪਕਾਰੀ ਹੋ ਜਾਂਦੇ, ਕਿਉਂਕਿ ਵਾਹਿਗੁਰੂ ਆਪ ਪਰਉਪਕਾਰੀ ਹੈ। ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਸੁਤੇ ਸੇ ਦੀ ਮਨ ਦੇ ਅੰਦਰ ਪਰਉਪਕਾਰ ਦੀ ਭਾਵਨਾ ਬਣ ਜਾਂਦੀ ਹੈ। ਜੋ ਪਰਮੇਸ਼ੁਰ ਦਾ ਸਿਮਰਨ ਕਰਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਬਲਿਹਾਰ ਜਾਵਾਂ, ਧੰਨ ਹੈ। ਬਾਕੀ ਤਾਂ ਸਾਰੀ ਦੁਨੀਆ ਮਾਇਆ ਮੰਗਰੀ ਤੁਰੀ ਫਿਰਦੀ ਹੈ, ਤੂੰ ਇੱਕ ਜਾਣਾ ਬੈਠਾ ਸਿਮਰਨ ਕਰਦਾ, ਧੰਨ ਹੈ। ਪ੍ਰਭ ਕਉ ਸਿਮਰੈ ਸੇ ਮੁੱਖ ਸੁਹਾਵੇ, ਪ੍ਰਭ ਕਉ ਸਿਮਰੈ ਤਿੰਨ ਸੂਖ ਬਿਹਾਵੈ। ਜੋ ਵਾਹਿਗੁਰੂ 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 ਸਿਮਰਨ ਕਰਦੇ ਨੇ ਉਹਨਾਂ ਦੇ ਮੁੱਖ ਵੀ ਸੋਹਣੇ ਲੱਗਦੇ ਨੇ, ਸੋਹਣੇ। ਫਰੀਦਾ ਤਿੰਨਾਂ ਮੁੱਖ ਡਰਾਵਣੇ। ਫਰੀਦ ਜੀ ਕਹਿੰਦੇ ਵੀ ਉਹਨਾਂ ਦੇ ਮੂੰਹ ਤਾਂ ਡਰਾਉਣੇ ਆ ਜਿਨ੍ਹਾਂ ਦੇ ਮੂੰਹ ਚੋਂ ਨੌ ਹੀ ਨਹੀਂ ਕਦੇ ਨਿਕਲਿਆ। ਸੋ ਇਸ ਕਰਕੇ ਸਾਕਤ ਦਾ ਮੂੰਹ ਇਉਂ ਆ ਕਹਿੰਦੇ ਜਿਵੇਂ ਸੱਪ ਦੀ ਖੱਡ ਹੁੰਦੀ, ਪਤਾ ਨਹੀਂ ਕਿਹੜੇ ਵੇਲੇ ਉਹਦੇ ਵਿੱਚੋਂ ਸੱਪ ਨਿਕਲ ਆਉਣਾ ਖੱਡ ਚੋਂ। ਸਾਕਤ ਦੇ ਮੂੰਹ ਤੋਂ ਇਉਂ ਡਰ ਹੀ ਲੱਗਦਾ, ਪਤਾ ਨਹੀਂ ਕਿਹੜੇ ਵੇਲੇ ਕਬੋਲ ਬੋਲ ਦੇਣੇ ਨੇ ਇਹਨੇ। ਜੋ ਪਰਮਾਤਮਾ ਦਾ ਸਿਮਰਨ ਕਰਦੇ ਜੋ ਵਾਹਿਗੁਰੂ ਕਹਿੰਦੇ ਨੇ ਉਹਨਾਂ ਦੀ ਉਮਰ ਸੁੱਖਾਂ ਵਿੱਚ ਬਿਹਾਵ ਹੈ, ਬਤੀਤ ਹੁੰਦੀ ਹੈ। ਇੱਥੇ ਇੱਕ ਥੋੜ੍ਹਾ ਭੁਲੇਖਾ ਲੱਗਦਾ, ਪ੍ਰਭ ਕਉ ਸਿਮਰੈ ਸੇ ਸੁਖ ਸੇ ਮੁੱਖ ਸੁਹਾਵੇ, ਇੱਥੇ ਇੱਕ ਲਾਂ ਲੱਗੀ ਹੋਈ ਹੈ। ਅਗਲੀ ਪੰਕਤੀ 'ਚ ਇੱਕਦਮ ਦੁਲਾਈਆਂ ਬੋਲਣੀਆਂ ਪੈਣੀਆਂ ਨੇ, ਪ੍ਰਭ ਕਉ ਸਿਮਰੈ ਤਿੰਨ ਸੁਖ ਬਿਹਾਵ ਹੈ, ਪਿੱਛੇ ਆਇਆ ਸੀ ਸੁਹਾਵੇ। ਇਉਂ ਫਿਰ ਆਪਣੀ ਜਦੋਂ ਪਿੱਛੋਂ ਸਪੀਡ ਬਣੀ ਹੁੰਦੀ ਪਾਠ ਦੀ ਤੇਜ਼ੀ 'ਚ ਮੁੱਖ ਸੁਹਾਵੇ ਸੁਖ ਬਿਹਾਵੇ ਹੀ ਕਰਕੇ ਲੰਘ ਜਾਂਦੇ ਹਾਂ। ਦੁਲਾਈਆਂ ਦਾ ਧਿਆਨ ਦੇਣਾ, ਪ੍ਰਭ ਕਉ ਸਿਮਰੈ ਤਿੰਨ ਆਤਮ ਜੀਤਾ, ਪ੍ਰਭ ਕਉ ਸਿਮਰੈ ਤਿੰਨ ਨਿਰਮਲ ਰੀਤਾ, ਜੋ ਪ੍ਰਭੂ ਦਾ ਸਿਮਰਨ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਉਹਨਾਂ ਨੇ ਆਪਣੇ ਆਤਮ ਹੁੰਦਾ ਮਨ ਨੂੰ ਜਿੱਤ ਲਿਆ। ਸਿਮਰਨ ਕਿਉਂਕਿ ਬੜੀ ਸ਼ਕਤੀਸ਼ਾਲੀ ਹੋਣ ਕਰਕੇ ਮਨ ਦੇ ਉੱਤੇ ਛੇਤੀ ਹੋਈ ਕਾਬੂ ਪਾ ਲੈਂਦਾ, ਆਪਣੇ ਆਪ ਨਹੀਂ ਮਨ ਜਿੱਤਿਆ ਜਾਂਦਾ, ਸਿਮਰਨ ਦੁਆਰਾ ਮਨ ਜਿੱਤਿਆ ਜਾਂਦਾ। ਜੋ ਵਾਹਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੀ ਰੀਤੀ ਪਵਿੱਤਰ ਹੋ ਜਾਂਦੀ, ਕਿਉਂਕਿ ਵਾਹਿਗੁਰੂ ਆਪ ਪਵਿੱਤਰ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਪਰੇ ਹੋਣ ਕਰਕੇ ਵਾਹਿਗੁਰੂ ਪਵਿੱਤਰ ਹੈ, ਮਾਇਆ ਤੋਂ ਪਰੇ ਹੋਣ ਕਰਕੇ ਪਵਿੱਤਰ ਹੈ, ਨਾਮ ਜਪਣ ਕਰਕੇ ਉਹ ਵਿਅਕਤੀ ਸੁਤੇ ਸਿੱਧੀ ਪਵਿੱਤਰ ਹੋ ਜਾਂਦਾ। ਪ੍ਰਭ ਕਉ ਸਿਮਰ ਹੈ ਤਿਨ ਆਨੰਦ ਕਨੇਰੇ, ਪ੍ਰਭ ਕਉ ਸਿਮਰ ਹੈ ਬਸ ਹੈ ਹਰ ਨੇਰੇ। ਜੋ ਪਰਮੇਸ਼ੁਰ ਨੂੰ ਸਿਮਰਦੇ ਨੇ ਉਹਨਾਂ ਨੂੰ ਹਨੇਰੇ ਹੁੰਦਾ, ਬਹੁਤੇ ਆਨੰਦ ਦੀ ਪ੍ਰਾਪਤੀ ਹੋਈ ਹੈ। ਜੋ ਪਰਮੇਸ਼ੁਰ ਦਾ ਸਿਮਰਨ ਕਰਦੇ ਨੇ ਪਰਮਾਤਮਾ ਉਹਨਾਂ ਦੇ ਕੋਲ ਹੀ ਹੈ, ਹਰੀ ਉਹਨਾਂ ਦੇ ਨਾਲ ਹੀ ਹੈ, ਬਸੈ ਹਰ ਨੇੜੇ, ਕਿਉਂਕਿ ਉਹ ਹਰੀ ਨੂੰ ਵੀ ਨੇੜੇ ਉਹ ਵੀ ਸਮਝਦੇ ਨੇ। ਆਸਤਕ ਭਾਵਨਾ ਰੱਖ ਕੇ ਜਦੋਂ ਵਾਹਿਗੁਰੂ ਕਹਿੰਦੇ ਨੇ, ਉਸ ਵਕਤ ਉਹ ਕਹਿੰਦੇ ਵਾਹਿਗੁਰੂ ਮੇਰੇ ਅੰਗ ਸੰਗ ਹੈ, ਮੇਰੇ ਕੋਲ ਹੀ, ਮੇਰੇ ਹਿਰਦੇ 'ਚ ਹੈ, ਮੇਰੇ ਬਾਹਰ ਹੈ। ਅਤੇ ਵਾਹਿਗੁਰੂ ਵੀ ਬਸੈ ਹਰ ਨੇੜੇ, ਸਤਿਗੁਰੂ ਵੀ ਫਿਰ ਉੱਥੇ ਆਪਣੀ ਕਿਰਪਾ ਰੱਖਦੇ ਨੇ ਹਮੇਸ਼ਾ। ਐਂ ਤਾਂ ਸਤਿਗੁਰੂ ਸਾਰੀ ਦੁਨੀਆਂ ਦੇ ਨੇੜੇ, ਵਾਹਿਗੁਰੂ ਪਰਮਾਤਮਾ ਨੇੜੇ ਹੀ ਨੇ, ਪਰ ਬੰਦਗੀ ਕਰਨ ਵਾਲਿਆਂ ਕਿਉਂਕਿ ਅਨੁਭਵ ਕੀਤਾ ਇਸ ਕਰਕੇ ਉਹਦੇ ਉੱਤੇ ਕਿਰਪਾ ਕੀਤੀ ਹੈ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਜੋ ਸੰਤਾਂ ਦੀ ਕਿਰਪਾ ਨਾਲ ਰਾਤ ਦਿਨ ਜਾਗਦਾ, ਮੋਹ ਰੂਪ ਨੀਂਦ ਤੋਂ ਹਟ ਕੇ ਹੁਸ਼ਿਆਰ ਹੋ ਕੇ ਰਹਿੰਦਾ, ਜੋ ਤਕੜਾ ਹੋ ਕੇ ਰਹਿੰਦਾ, ਮਹਾਰਾਜ ਫਰਮਾਉਂਦੇ ਨੇ ਉਹ ਪੂਰੇ ਭਾਗਾਂ ਕਰਕੇ ਵਾਹਿਗੁਰੂ ਦਾ ਸਿਮਰਨ ਉਹਨੂੰ ਪ੍ਰਾਪਤ ਹੁੰਦਾ। ਸਾਵਧਾਨ ਰਹਿਣਾ ਮਾਇਆ ਵੱਲੋਂ, ਵਿਕਾਰਾਂ ਵੱਲੋਂ, ਮਾੜੇ ਕੰਮਾਂ ਵੱਲੋਂ, ਹਰ ਵਕਤ ਧਿਆਨ ਰੱਖਣਾ। ਗੁਰਮੁਖ ਧਿਆਨ ਰੱਖਦੇ ਨੇ, ਕਿਤੇ ਗਲਤ ਚੀਜ਼ ਨਾ ਖਾਧੀ ਜਾਵੇ, ਗਲਤੀ ਨਾਲ ਮੈਥੋਂ ਕੋਈ ਕੁਰਹਿਤ ਨਾ ਹੋ ਜਾਵੇ, ਗਲਤੀ ਨਾਲ ਆਹ ਨਾ ਹੋ ਜਾਵੇ। ਸੋ ਸੁਚਮ ਦਾ ਧਿਆਨ ਰੱਖਣਾ, ਹਰੇਕ ਚੀਜ਼ ਦਾ ਧਿਆਨ ਰੱਖਣਾ ਉਹਨਾਂ ਨੇ। ਮਹਾਰਾਜ ਕਹਿੰਦੇ ਗੁਰਮੁਖ ਇੰਨਾ ਧਿਆਨ ਰੱਖਦੇ ਨੇ ਇਸ ਕਰਕੇ ਉਹਨੂੰ ਕਹਿੰਦੇ ਜਾਗਦੇ ਦਿਮਾਗ ਵਾਲਾ ਹੈ, ਜਾਗਰਤ ਅਵਸਥਾ ਵਿੱਚ ਹੈ। ਸਤਿਗੁਰੂ ਫਰਮਾਉਂਦੇ ਨੇ ਉਸ ਪੂਰੇ ਭਾਗਾਂ ਕਰਕੇ ਪ੍ਰਭੂ ਦਾ ਸਿਮਰਨ ਪ੍ਰਾਪਤ ਹੁੰਦਾ ਉਹਨੂੰ, ਉਹ ਗੁਰਮੁਖ ਨੂੰ। ਭਾਗ ਚੰਗੇ ਹੁੰਦੇ, ਮਸਤਕ ਤੇ ਲਿਖਿਆ ਹੁੰਦਾ ਸਿਮਰਨ, ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬਹੁ ਨਾ ਝੂਰੇ। ਹੁਣ ਜਿਨ੍ਹਾਂ ਨੇ ਪਰਮੇਸ਼ੁਰ ਦਾ ਸਿਮਰਨ ਕੀਤਾ, ਬੰਦਗੀ ਕੀਤੀ, ਵਾਹਿਗੁਰੂ 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 ਕੀਤਾ, ਨਾਮ ਜਪਿਆ ਹੈ, ਉਹਨਾਂ ਦੇ ਕੰਮ ਆਪਣੇ ਆਪ ਹੀ ਪੂਰੇ ਹੋਈ ਜਾਂਦੇ ਨੇ। ਥੋੜ੍ਹਾ ਧਿਆਨ ਤਾਂ ਦੇਣਾ ਇਸ ਗੱਲ ਦਾ ਕਿ ਸਿਮਰਨ ਵੀ ਕਰਨਾ ਪਰ ਰਹਿਤ ਵੀ ਰੱਖਣੀ। ਇਹ ਨਹੀਂ ਕਿ ਇਕੱਲਾ ਵਾਹਿਗੁਰੂ ਵਾਹਿਗੁਰੂ ਤਾਂ ਬੜਾ ਕਰਦੇ ਹਾਂ ਅਤੇ ਨਾਲ ਫਿਰ ਰਹਿਤ ਨਹੀਂ ਹੈਗੀ। ਰਹਿਤ ਜ਼ਰੂਰੀ ਹੈ, ਸਭ ਤੋਂ ਭਾਂਡਾ ਪੂਰਾ ਸਾਫ਼ ਹੋਵੇ। ਪਰਮੇਸ਼ੁਰ ਦੇ ਸਿਮਰਨ ਕਰਕੇ ਜੀਵ ਕਦੇ ਝੂਰਦਾ ਨਹੀਂ, ਕਿਉਂਕਿ ਸਿਮਰਨ ਵਿੱਚ ਆਨੰਦ ਹੀ ਆਨੰਦ ਹੈ, ਬਾਕੀ ਦੀਆਂ ਗੱਲਾਂ ਵਿੱਚ ਆਨੰਦ ਨਹੀਂ ਹੈ। ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿਜ ਸਮਾਨੀ। ਪਰਮੇਸ਼ੁਰ ਦੇ ਸਿਮਰਨ ਕਰਕੇ ਇਹਦੀ ਜਿਹੜੀ ਬਾਣੀ ਹੈ, ਬੋਲੀ ਹੈ, ਉਹ ਹਰੀ ਗੁਣ ਗਾਉਣ ਵਾਲੀ ਹੋ ਜਾਂਦੀ। ਗੁਰਮੁਖਾਂ ਦੀ ਬੋਲੀ 'ਚ ਫਰਕ ਪੈ ਜਾਂਦਾ, ਆਮ ਬੰਦਾ ਬੋਲਦਾ ਇਹ ਕੰਮ ਮੈਂ ਕੀਤਾ, ਗੁਰਮੁਖ ਕਹਿੰਦੇ ਨੇ ਇਹ ਮਹਾਰਾਜ ਨੇ ਆਪ ਕਰਵਾ ਲਿਆ, ਸਾਤੋਂ ਸੱਚੇ ਪਾਤਸ਼ਾਹ ਨੇ ਕੰਮ ਗੁਰੂ ਸਾਹਿਬ ਨੇ ਮਿਹਰ ਕਰਕੇ ਕਰਾਇਆ। ਟਹਿਲ ਪਾਈ, ਟਹਿਲ ਕਰਵਾਈ ਦਾਸ ਰਣਜੀਤ ਸਿੰਘ ਪਾਸੋਂ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੜਨ ਤੋਂ ਪਹਿਲਾਂ ਬਾਹਰ ਲਿਖਿਆ, ਟਹਿਲ ਕਰਵਾਈ ਦਾਸ ਰਣਜੀਤ ਸਿੰਘ ਪਾਸੋਂ। ਅਤੇ ਇਸ ਕਰਕੇ ਪੁਰਾਣੇ ਗੁਰਸਿੱਖਾਂ ਤੋਂ ਸਿੱਖੋ ਵੀ ਆਪਾਂ ਆਪਣੀ ਬੋਲੀ ਵਿੱਚ ਵੀ ਨਿਮਰਤਾ ਲਿਆਉਣੀ ਆ, ਭਈ ਵਾਹਿਗੁਰੂ ਨੇ ਕਰਾਇਆ ਜੀ, ਸਾਡੇ ਤੋਂ ਕੀ ਹੋਣ ਵਾਲਾ ਸੀ। ਉਹਨਾਂ ਦੀ ਬੋਲੀ ਐਸੀ ਹੋ ਜਾਂਦੀ, ਉਹ ਬੋਲੀ ਵੀ ਸਿਮਰਨ ਰੂਪ ਹੀ ਹੋ ਜਾਂਦੀ। ਉਹ ਬੋਲੀ ਐਸੀ ਬੋਲਦੇ ਨੇ ਜਦੋਂ ਉਹਦੇ 'ਚ ਹੰਕਾਰ ਨਹੀਂ ਹੁੰਦਾ, ਜਿੱਥੇ ਹੰਕਾਰ ਨਹੀਂ ਹੁੰਦਾ ਪਰਮੇਸ਼ੁਰ ਕਹਿੰਦੇ ਉੱਥੇ ਮੈਂ ਆਪ ਹੁੰਦਾ। ਭਾਵ ਕਹਿਣ ਤੋਂ ਕਿ ਉਹਨਾਂ ਦੇ ਤਰੱਕੀ ਤਰੱਕੀ ਹੁੰਦੀ ਹਰ ਵਕਤ, ਹਰੀ ਦੇ ਗੁਣਾਂ ਵਾਲੀ ਬੋਲੀ। ਜਿਵੇਂ ਕਾਰ ਸੇਵਾ ਵਾਲੇ ਨੇ ਦਾਲਾ ਵਾਹਿਗੁਰੂ, ਪ੍ਰਸ਼ਾਦਾ ਵਾਹਿਗੁਰੂ, ਜਲ ਵਾਹਿਗੁਰੂ, ਵਾਹਿਗੁਰੂ ਇੱਧਰ ਆਇਓ, ਵਾਹਿਗੁਰੂ ਜੀ ਕਿੱਥੋਂ ਆਏ ਹੋ, ਉਹ ਬੋਲੀ ਉਹੋ ਜਿਹੀ ਹੋ ਗਈ ਉਹਨਾਂ ਦੀ। ਗੁਰਮੁਖਾਂ ਦੀ ਬੋਲੀ ਐਸੀ ਬਣ ਜਾਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਹਰ ਵਕਤ ਬੋਲੀ ਇਹੋ ਜਿਹੀ। ਕਈ ਬੰਦੇ ਮੈਂ ਦੇਖੇ ਨੇ ਉਹ ਗੱਲ ਗੱਲ 'ਤੇ ਗਾਲ, ਇੰਨੀ ਗਾਲ ਕੱਢਦੇ ਹਰੇਕ ਗੱਲ 'ਚ ਗਾਲ। ਇੱਕ ਬੰਦਾ ਇੱਥੇ ਮਿਲਣ ਆਇਆ ਸੀ, ਉਹ ਗੱਲ ਕਰਦੇ ਮੇਰੇ ਮਤਲਬ ਕਿ ਅਸੀਂ ਉੱਥੇ ਗਏ, ਮਤਲਬ ਕਿ ਅਸੀਂ ਐਂ ਕੀਤਾ, ਮਤਲਬ ਕਿ ਅਸੀਂ ਫਿਰ, ਮਤਲਬ ਉਹ ਜਿਉਂ ਉਹਨੇ ਗੱਲ ਘੱਟ ਕੀਤੀ ਅਤੇ ਮਤਲਬ ਕਿ ਅੱਖਰ ਜਿਹੜਾ 50 ਵਾਰੀ ਵਰਤਿਆ ਉਹਨੇ, ਉਹਦੇ ਮੂੰਹ 'ਤੇ ਮਤਲਬ ਕਿ ਚੜਿਆ ਹੋਇਆ। ਮਤਲਬ ਦਾ ਮੰਮਾ ਤੱਤਾ ਬੱਬਾ ਹੀ ਚਾਰ ਅੱਖਰ ਹੀ ਆ, ਚਾਰ ਹੀ ਵਾਹਿਗੁਰੂ ਦੇ ਆ। ਅਤੇ ਜੇ ਵਾਹਿਗੁਰੂ ਅੱਖਰ ਹੀ ਉੱਥੇ ਪਾ ਲੈਂਦਾ ਉਹ, ਤਾਂ 50 ਵਾਰੀ ਵਾਹਿਗੁਰੂ ਕਹਿ ਲੈਂਦਾ। ਇਸ ਕਰਕੇ ਅਸੀਂ ਆਪਣੀ ਬੋਲੀ ਨੂੰ ਸੁਧਾਰ 'ਚ ਲਿਆਈਏ, ਆਪਣੀ ਬੋਲੀ ਵਿੱਚ ਵੀ ਸਿਮਰਨ ਪਾ ਲਈਏ, ਰੋਟੀ ਖਾਣ ਵੇਲੇ ਵੀ ਸਿਮਰਨ ਕਰੀਏ, ਪਾਣੀ ਪੀਂਦਿਆਂ ਹੋਇਆਂ ਵੀ ਯਾਦ ਕਰੀਏ। ਮਹਾਰਾਜ ਕਹਿੰਦੇ ਇਹੋ ਜਿਹੀ ਜ਼ਿੰਦਗੀ ਬਣਾਓ ਕਿ ਸਿਮਰਨ ਦੀ ਮਹਾਨਤਾ ਮੰਨ ਕੇ ਜ਼ਿਆਦਾ ਸਿਮਰਨ ਦੀ ਕਮਾਈ ਕਰੋ। ਸੰਸਾਰੀ ਕਮਾਈ ਤਾਂ ਕੀਤੀ ਆ, ਪਰ ਫਾਇਦਾ ਜਾਂ ਨਹੀਂ ਕੋਈ ਇੰਨਾ ਹੋਣਾ, ਕਰ ਕਰਾ ਕੇ ਫਿਰ ਤੁਰਦੇ ਲੱਗਣਾ, ਫਿਰ ਛੱਡ ਵੀ ਜਾਣੀ ਹੈ। ਫਿਰ ਸਤਿਗੁਰੂ ਕਹਿੰਦੇ ਉਹ ਕੰਮ ਕਰੋ ਜਿਹਦੇ ਨਾਲ ਤੁਹਾਨੂੰ ਅੱਗੇ ਵੀ ਲਾਭ ਮਿਲੇ। ਪ੍ਰਭ ਕਹਿ ਸਿਮਰਨ ਸਹਿਜ ਸਮਾਨੀ, ਪ੍ਰਭੂ ਦੇ ਸਿਮਰਨ ਕਰਕੇ ਇਹਦੀ ਬੁੱਧੀ ਸਹਿਜ ਪਦ ਵਿੱਚ ਸਮਾ ਜਾਂਦੀ, ਕਾਹਲਪੁਣਾ ਮੁੱਕ ਜਾਂਦਾ। ਭਾਜੋ ਹੀ ਭਾਜੋ, ਮੈਂ ਕਰਨਾ, ਮੈਂ ਅੱਗੇ ਲੰਘ ਜਾਣਾ। ਲੰਘ ਤਾਂ ਗੁਰਮੁਖਾਂ ਨੇ ਵੀ ਜਾਣਾ ਸਭ ਤੋਂ ਅੱਗੇ ਉਹਦੀ ਕਿਰਪਾ ਨਾਲ, ਪਰ ਸੰਸਾਰੀ ਬੰਦਾ ਸਹਿਜ ਅਵਸਥਾ ਵਿੱਚੋਂ ਉੱਠ ਕੇ ਕਾਲ ਵਿੱਚ ਹੀ ਦੌੜਿਆ ਫਿਰਦਾ, ਹਰ ਵਕਤ ਦੌੜਿਆ ਹੀ ਫਿਰਦਾ, ਬਿਜ਼ੀ ਆ। ਉਹ ਦਿਮਾਗ ਵਿੱਚ ਕਾਹਲੀ ਪੈ ਗਈ, ਕੰਮ ਤਾਂ ਥੋੜ੍ਹਾ ਹੀ ਕਰਦਾ, ਪਰ ਰੌਲਾ ਜ਼ਿਆਦਾ ਪਾਉਂਦਾ। ਗੁਰਮੁਖ ਕੰਮ ਵੀ ਜ਼ਿਆਦਾ ਕਰਦੇ, ਸਿਮਰਨ ਵੀ ਜ਼ਿਆਦਾ ਕਰਦੇ ਨੇ, ਪਰ ਰਹਿੰਦੇ ਬਿਲਕੁਲ ਸਹਿਜ ਵਿੱਚ, ਸ਼ਾਂਤੀ ਵਿੱਚ। ਪ੍ਰਭ ਕਹਿ ਸਿਮਰਨ ਨੇ ਚਲੇ ਆਸਨ, ਪ੍ਰਭ ਕਹਿ ਸਿਮਰਨ ਕਮਲ ਬਿਗਾਸਨ। ਪਰਮੇਸ਼ਰ ਦੇ ਸਿਮਰਨ ਕਰਕੇ ਜੀਵ ਦਾ ਆਸਣ ਪੱਕਾ ਹੋ ਜਾਂਦਾ, ਨਿਸ਼ਚਲ ਹੋ ਜਾਂਦਾ, ਮਨ ਦਾ ਟਿਕਾਓ ਬਣ ਜਾਂਦਾ, ਯੋਗੀਆਂ ਵਾਂਗ ਸਮਾਧੀ ਵਿੱਚ ਇੱਕ ਟਕ ਟਿਕ ਕੇ ਬੈਠ ਜਾਂਦਾ, ਆਪੇ ਕੰਮ ਹੋਈ ਜਾਂਦੇ, ਜਾਂ ਸਮਾਧੀ ਲੱਗ ਗਈ ਆਪੇ ਕੰਮ ਹੋਣੇ ਸ਼ੁਰੂ ਹੋ ਜਾਂਦੇ ਨੇ, ਫਿਰ ਇੰਨੀ ਪਰਵਾਹ ਵੀ ਨਹੀਂ ਹੁੰਦੀ ਉਹਨਾਂ ਨੂੰ। ਨਿਚਲ ਆਸਣ ਮਿਲ ਗਿਆ ਕਿਹੜਾ, ਸਰੀਰ ਤਾਂ ਹਿਲਦਾ ਹੀ ਰਹਿੰਦਾ, ਨਿਚਲ ਆਸਣ ਆਪਣੀ ਆਤਮਾ ਹੈ, ਉਹ ਸਰੂਪ ਦੀ ਪ੍ਰਾਪਤੀ ਰੂਪੀ ਨਿਚਲ ਆਸਣ ਮਿਲ ਗਿਆ ਉਹਨਾਂ ਨੂੰ, ਟਿਕਾਓ ਵਿੱਚ ਮਨ ਹੋ ਗਿਆ। ਜਦੋਂ ਮਨ ਹਿਰਦੇ ਰੂਪੀ ਘਰ ਵਿੱਚ ਬੈਠ ਗਿਆ ਟਿਕ ਕੇ, ਇਹਨੂੰ ਨਿਚਲ ਆਸਣ ਕਹਿੰਦੇ ਨੇ। ਪ੍ਰਭੂ ਦੇ ਸਿਮਰਨ ਕਰਕੇ ਹਿਰਦਾ ਕਮਲ ਵਿਗਾਸਨ ਹੁੰਦਾ, ਖਿੜ ਜਾਂਦਾ ਅੰਦਰੋਂ, ਹਿਰਦਾ ਕੌਲ ਖਿੜ ਜਾਂਦਾ। ਪ੍ਰਭ ਕਹਿ ਸਿਮਰਨਾਨ ਹੱਦ ਚੁਹਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਪਰਮੇਸ਼ਰ ਦੇ ਸਿਮਰਨ ਕਰਕੇ ਅਨਹੱਦ ਹੁੰਦਾ ਇੱਕ ਰਸ, ਚੁਹਨਕਾਰ ਹੁੰਦਾ ਆਨੰਦ ਦੇ ਵਾਜੇ ਵੱਜਦੇ ਨੇ। ਜਿਉਂ ਜਿਉਂ ਮਨ ਦੀ ਇਕਾਗਰਤਾ ਹੁੰਦੀ ਹੈ ਦੁਨਿਆਵੀ ਵਾਜਿਆਂ ਤੋਂ ਪਰੇ, ਤੇ ਆਨੰਦਮਈ ਵਾਜੇ ਨਾਮ ਦੇ ਨਾਲ ਜਿਹੜੇ ਵੱਜਦੇ ਨੇ, ਉਹ ਵਾਜੇ ਮਿਲਣੇ ਸ਼ੁਰੂ ਹੋ ਜਾਂਦੇ, ਜਿੱਥੇ ਨਾਮ ਹੀ ਨਾਮ ਹੈ, ਮਨ ਵੱਜੀਆਂ ਵਧਾਈਆਂ ਵੀ ਹੋ ਜਾਂਦੀਆਂ ਨੇ। ਅਸਲ ਵਿੱਚ ਅਵਸਥਾ ਤੋਂ ਬਿਨਾਂ ਐਵੇਂ ਕਥਾ ਸੁਣਾ ਦਈਏ, ਨਾ ਤਾਂ ਮੇਰੀ ਅਵਸਥਾ ਹੋਈ ਜੀ ਆ, ਸੁਣਾਉਣ ਦਾ ਮੈਂ ਯਤਨ ਕਰਦਾ, ਅੱਗਿਓਂ ਬੈਠਾ ਕਿ ਨਹੀਂ ਬੈਠਾ ਕੋਈ ਇਹ ਨਹੀਂ ਪਤਾ। ਜਦੋਂ ਤੱਕ ਅਵਸਥਾ ਨਹੀਂ ਉਦੋਂ ਤੱਕ ਉਹ ਫਿਰ ਪੂਰੀ ਗੱਲ ਜੇ ਸੁਣਾਉਂਦੇ ਵੀ ਹਾਂ, ਉੱਥੇ ਵੀ ਅੱਧੀ ਕੀ ਗੱਲ ਪਹੁੰਚਦੀ ਹੈ, ਕਿਉਂਕਿ ਅਨਹੱਦ ਸ਼ਬਦ ਜਿਹੜੇ ਇੱਥੇ ਦੱਸੇ ਮਹਾਰਾਜ ਨੇ, ਇੱਕ ਰਸ ਝੁਨਕਾਰ, ਇਹ ਵੱਜਦੇ ਤਾਂ ਹੈ ਸਿਮਰਨ ਵਾਲਿਆਂ ਦੇ, ਸਿਮਰਨ ਹੋ ਹੀ ਜਾਂਦਾ ਅਤੇ ਉਹਨਾਂ ਨੂੰ ਸੁਣਦਾ ਵੀ ਸਾਰਾ ਕੁਛ, ਪਰ ਆਮ ਲੋਕ ਫਿਰ ਉਹਨੂੰ ਨਹੀਂ ਮੰਨਦੇ, ਉਹ ਕਹਿੰਦੇ ਹੁੰਦਾ ਹੀ ਨਹੀਂ, ਇੱਥੇ ਆ ਕੇ ਲੋਕਾਂ ਦਾ ਫਰਕ ਪੈ ਜਾਂਦਾ। ਪਰਮੇਸ਼ਰ ਦੇ ਸਿਮਰਨ ਦਾ ਜੋ ਸੁੱਖ ਹੈ, ਉਹਦੇ ਪਾਰ ਔਰ ਵਾਰ ਦਾ ਕੋਈ ਅੰਤ ਨਹੀਂ, ਇੰਨਾ ਸੁੱਖ। ਸਿਮਰ ਹੈ ਸੇ ਜਨ ਜਿਨ ਕਹੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰ ਨਹੀਂ ਪਿਆ। ਜਿਨ੍ਹਾਂ ਉੱਪਰ ਵਾਹਿਗੁਰੂ ਦੀ ਮਾਇਆ ਹੁੰਦੀ, ਕਿਰਪਾ ਦ੍ਰਿਸ਼ਟੀ ਹੋਈ ਹੈ, ਉਹ ਬੰਦੇ ਪ੍ਰਭੂ ਦਾ ਸਿਮਰਨ ਕਰਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਗੁਰਮੁਖ ਜਨਾਂ ਦੀ ਸ਼ਰਨ ਵਿੱਚ ਪਿਆ ਹਾਂ ਜਾ ਕੇ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਬੇਦ ਉਪਾਏ। ਹਰੀ ਪਰਮੇਸ਼ਰ ਨੇ ਆਪਣੇ ਸਿਮਰਨ ਕਰਾਉਣ ਵਾਸਤੇ ਭਗਤ ਪ੍ਰਗਟ ਕੀਤੇ ਨੇ, ਵਾਹਿਗੁਰੂ ਨੇ ਆਪਣੇ ਸਿਮਰਨ ਲੱਗ ਵਾਸਤੇ ਹੀ ਵੇਦ ਪੈਦਾ ਕੀਤੇ, ਲੱਗ ਤੋਂ ਭਾਵ ਵਾਸਤੇ। ਹਰੀ ਦਾ ਸਿਮਰਨ ਕਰਕੇ ਭਗਤ ਸੰਸਾਰ ਵਿੱਚ ਪ੍ਰਗਟ ਹੋਏ ਨੇ। ਸੋ ਜਿਵੇਂ ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ ਆਇਆ ਭਾਈ ਗੁਰਦਾਸ ਦੀ ਵਾਰਾਂ 'ਚ, ਹਰੀ ਦੇ ਸਿਮਰਨ ਵਿੱਚ ਲੱਗ ਕੇ ਬ੍ਰਹਮਾ ਨੇ ਵੇਦਾਂ ਨੂੰ ਉਪਾਏ ਤੋਂ ਭਾਵ ਪ੍ਰਗਟ ਕੀਤਾ। ਜਿਸ ਹਰੀ ਨੇ ਵੇਦ ਉਪਾਏ ਨੇ, ਕਹਿੰਦੇ ਤੂੰ ਉਹਦੇ ਸਿਮਰਨ ਵਿੱਚ ਲੱਗਿਆ ਕਰ। ਬ੍ਰਹਮਾ ਜੀ ਨੇ 10 ਲੱਖ ਵਰ੍ਹਾ ਤਪੱਸਿਆ ਕੀਤੀ ਤਾਂ ਜਾ ਕੇ ਸ੍ਰਿਸ਼ਟੀ ਦੇ ਰਚਨ ਦੀ ਸ਼ਕਤੀ ਆਈ ਸੀ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਜਿਹੜੇ ਸਿੱਧ ਬਣੇ ਨੇ 84 ਸੁਣਿਆ ਸਿੱਧ ਪੀਰ ਸੁਰਨਾਥ, ਇਹ ਐਵੇਂ ਨਹੀਂ ਬਣ ਗਏ, ਕਹਿੰਦੇ ਇਹ ਵੀ ਸਿਮਰਨ ਨਾਲ ਹੀ ਬਣੇ ਨੇ, ਅਤੇ ਜਤੀ ਵੀ ਸਿਮਰਨ ਨਾਲ ਹੀ ਬਣਦੇ ਨੇ, ਦਾਤੇ ਵੀ ਸਿਮਰਨ ਨਾਲ ਹੀ ਬਣਦੇ ਨੇ। ਕਹਿੰਦੇ ਜੇ ਤੁਸੀਂ ਸਿਮਰਨ ਕਰਨ ਲੱਗ ਜਾਓ, ਸੁਤੇ ਸਿੱਧੀ ਸਿੱਧ ਜਤੀ ਦਾਤਿਆਂ ਵਾਲੀ ਪਦਵੀ ਸੁਭਾਵਕ ਹੀ ਮਿਲ ਜਾਂਦੀ ਹੈ। ਅਤੇ ਹਰ ਸਿਮਰਨ ਨੀਚ ਚੌਂ ਕੁੰਟ ਜਾਤੇ, ਹਰੀ ਦੇ ਸਿਮਰਨ ਕਰਨੇ ਕਰਕੇ ਨੀਚ ਬੰਦੇ ਚੌਹਾਂ ਦਿਸ਼ਾਂ ਵਿੱਚ ਜਾਤੇ ਤੋਂ ਪਾਰ ਜਾਣੇ ਜਾਂਦੇ ਨੇ। ਹਰ ਸਿਮਰਨ ਧਾਰੀ ਸਭ ਧਰਨਾ, ਹਰੀ ਪਰਮੇਸ਼ਰ ਨੇ ਆਪਣੇ ਸਿਮਰਨ ਕਰਾਉਣ ਵਾਸਤੇ ਸਾਰੀ ਧਰਨਾ, ਧਰਨਾ ਭਾਵ ਧਰਤੀ ਧਾਰੀ ਤੋਂ ਭਾਵ ਬਣਾਈ ਹੋਈ ਹੈ। ਸਿਮਰ ਸਿਮਰ ਹਰ ਕਾਰਨ ਕਰਨਾ, ਸੋ ਇਸ ਕਰਕੇ ਜੋ ਹਰੀ ਸਭ ਕਾਰਜਾਂ ਦੇ ਕਾਰਨਾਂ ਦੇ ਕਰਨ ਵਾਲਾ ਹੈ, ਉਹਦੇ ਸਿਮਰਨ ਨੂੰ ਸਿਮਰਨਾ ਕਰ। ਉਹਦੇ ਸਿਮਰਨ ਨੂੰ ਸਿਮਰ ਕੇ ਸਾਰੇ ਜੇ ਬ੍ਰਹਮਾ ਜਗਤ ਦੇ ਸਭ ਕਾਰਜਾਂ ਤੇ ਕਾਰਨਾਂ ਦੇ ਕਰਨ ਵਾਲਾ ਹੋਇਆ। ਸ਼ੇਸ਼ਨਾਗ ਨੇ ਹਰੀ ਦੇ ਸਿਮਰਨ ਵਿੱਚ ਜੁੜ ਕੇ ਸਾਰੀ ਧਰਤੀ ਪਹਾੜਾਂ ਸਮੇਤ ਆਪਣੇ ਸਿਰ ਉੱਤੇ ਫੁੱਲ ਵਾਂਗ ਟਿਕਾ ਲਈ। ਸੈਲਨ ਕਾਨਲ ਕੋ ਧਰਨੀ ਪਰਸ਼ੂਨੈ ਜਿਉਂ ਜਿਨ ਸੀਸ ਉਠਾਈ। ਇਸ ਕਰਕੇ ਮਹਾਰਾਜ ਕਹਿੰਦੇ ਸਿਮਰਨ ਵਿੱਚ ਬਹੁਤ ਤਾਕਤ। ਕਿਹੜੀ ਇੱਕ ਗੱਲ ਹੁੰਦੀ ਆਪਣੇ ਮੰਨਣ 'ਚ ਨਹੀਂ ਆਉਂਦੀ ਹੁੰਦੀ, ਬਈ ਇਹ ਗੱਲ ਹੋ ਨਹੀਂ ਸਕਦੀ, ਪਰ ਇੱਕ ਗੱਲ ਯਾਦ ਰੱਖੋ ਕਿ ਸਿਮਰਨ ਨਾਲ ਉਹ ਗੱਲ ਹੋ ਜਾਂਦੀ ਹੈ ਜਿਹੜੀ ਹੋ ਹੀ ਨਹੀਂ ਸਕਦੀ। ਸਿਮਰਨ ਉਹ ਕੁਛ ਵੀ ਕਰ ਦਿੰਦਾ। ਆਹ ਤਾਰੇ ਅਸਮਾਨ ਵਿੱਚ ਖੜੇ ਨੇ, ਇਹ ਕਿਵੇਂ ਖੜੇ? ਕੋਈ ਥੰਮਾ ਦਿੱਤਾ ਹੋਇਆ ਥੱਲੇ? ਤਾਰੇ ਖੜੇ ਬਸ ਸਿਮਰਨ ਦੇ ਆਸਰੇ ਤਾਂ ਖੜੇ ਨੇ। ਤਾਰਾ ਥੱਲੇ ਕਿਉਂ ਨਹੀਂ ਡਿੱਗਦਾ? ਸਿਮਰਨ, ਸਾਰਾ ਸਿਮਰਨ ਦੀ ਤਾਕਤ ਹੈ। ਧਰਤੀ ਵੀ ਸਿਮਰਨ ਦੇ ਆਸਰੇ ਖੜੀ ਹੈ। ਹਰ ਸਿਮਰਨ ਕੀ ਉਹ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਹਰੀ ਨੇ ਆਪਣੇ ਸਿਮਰਨ ਕਰਾਉਣ ਵਾਸਤੇ ਸਾਰਿਆਂ ਆਕਾਰਾਂ ਨੂੰ, ਸਰੀਰਾਂ ਨੂੰ ਕੀਤਾ ਹੈ ਪੈਦਾ, ਜੇਤਾ ਕੀਤਾ ਤੇਤਾ ਨਾਉ। ਸੋ ਇਸ ਕਰਕੇ ਬ੍ਰਹਮਾ ਨੇ ਸਿਮਰਨ ਵਿੱਚ ਲੱਗ ਕੇ ਸਗਲ ਆਕਾਰਾ ਸਾਰੇ ਪ੍ਰਪੰਚ ਨੂੰ ਪੈਦਾ ਕੀਤਾ ਹੈ। ਆਤਮ ਭੂ ਪਲ ਰੀਤ ਪਛਾਣਤ ਜਾਂ ਬਲ ਸਹੁੰ ਪ੍ਰਪੰਚ ਬਣਾਈ। ਹਰੀ ਦੇ ਸਿਮਰਨ ਵਿੱਚ ਨਿਰੰਕਾਰ ਆਪ ਆ ਕੇ ਦਰਸ਼ਨ ਦਿੰਦਾ। ਨਿਰੰਕਾਰ ਦੇ ਸਿਮਰਨ ਵਿੱਚ ਆਪ ਵਿਸ਼ਨੂੰ ਲੱਗਿਆ ਹੋਇਆ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਕਹਿੰਦੇ ਪਰਮੇਸ਼ਰ ਨੂੰ ਆਪ ਕਿਰਪਾ ਕਰਕੇ, ਸੋ ਜਿਸ ਨੂੰ ਇਹ ਭੇਦ ਸਮਝਾਤਾ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਬਖਸ਼ਿਸ਼ਾਂ ਕਰ ਦਿੱਤੀਆਂ ਨੇ। ਮਹਾਰਾਜ ਕਥਨ ਕਰਦੇ ਉਸ ਗੁਰਮੁਖ ਨੇ ਮੁਖੀ ਗੁਰਾਂ ਪਾਸੋਂ ਹਰੀ ਦਾ ਸਿਮਰਨ ਕਰਨਾ ਪ੍ਰਾਪਤ ਕਰ ਲਿਆ, ਜਿਹਦੇ ਉੱਤੇ ਆਪ ਕਿਰਪਾ ਕਰਦੇ ਨੇ ਉਹਨੂੰ ਹਰੀ ਦਾ ਸਿਮਰਨ ਕਰਨਾ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਾਪਤ ਹੋ ਜਾਂਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸ੍ਰੀ ਸੁਖਮਨੀ ਸਾਹਿਬ ਦੀ ਇਹ ਜਿਹੜੀ ਬਖਸ਼ਿਸ਼ ਕੀਤੀ ਹੈ, ਸੋ ਇਸ ਤਰ੍ਹਾਂ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ, ਕਿਉਂਕਿ ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੇਰੀ ਹੇਠ ਬੈਠ ਕੇ ਨਿਤਨੇਮ ਕਰ ਰਹੇ ਸੀ ਜਦੋਂ, ਤੋ ਜਿਸ ਵੇਲੇ ਨਿਤਨੇਮ ਤੋਂ ਵਿਹਲੇ ਹੋਏ ਤਾਂ ਸੰਗਤਾਂ ਦੀ ਪ੍ਰੇਰਨਾ ਅਨੁਸਾਰ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਕੋਲ ਆ ਕੇ ਮੱਥਾ ਟੇਕ ਕੇ ਬੇਨਤੀ ਕੀਤੀ, ਗਰੀਬ ਨਿਵਾਜ, ਇਹ ਸਨਾਤਨ ਮਤ ਵਾਲੇ ਗੀਤਾ ਦੇ ਪਾਠ ਕਰਨ ਵਿੱਚ ਹੀ ਜੀਵ ਦੀ ਕਲਿਆਣ ਮੰਨਦੇ ਨੇ, ਆਪ ਜੀ ਵੀ ਕੋਈ ਇਹੋ ਜਿਹੀ ਸੌਖੀ ਬਾਣੀ ਰਚੋ ਜਿਹਦੇ ਪਾਠ ਕੀਤਿਆਂ ਜੀਵ ਦੀ ਕਲਿਆਣ ਹੋ ਜਾਵੇ ਅਤੇ 24,000 ਸਵਾਸ ਸਫਲੇ ਹੋ ਜਾਣ। ਇਹ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬਾਂ ਨੇ ਗੁਰੂ ਰਾਮਦਾਸ ਰਾਮ ਸਾਹਿਬ ਰਾਮਸਰ ਸਾਹਿਬ ਜਿਹੜਾ ਸਰੋਵਰ ਹੈ ਉਹਦੇ ਕਿਨਾਰੇ ਮੰਜੀ ਸਾਹਿਬ ਬੈਠ ਕੇ ਸਾਰੀ ਸੁਖਮਨੀ ਸਾਹਿਬ ਜੋ ਪਾਠ ਹੈ ਉਹ ਉਚਾਰ ਕੇ ਹੁਕਮ ਕੀਤਾ, ਜੋ ਮਾਈ ਭਾਈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰੇਗਾ ਉਹਨੂੰ ਮੁਕਤੀ ਵੀ ਮਿਲੇਗੀ ਅਤੇ ਰਾਤ ਦਿਨ ਦੇ 24,000 ਸਵਾਸ ਵੀ ਸਫਲੇ ਹੋਣਗੇ। ਬਲਕਿ ਜਿਹੜਾ ਯੋਗੀ ਵੀ ਇਸ ਸੁਖਮਨੀ ਸਾਹਿਬ ਦਾ ਪਾਠ ਕਰੇਗਾ ਉਹਦੇ ਵੀ 24,000 ਸਵਾਸ ਸਫਲੇ ਹੋਣਗੇ। ਕਿਉਂਕਿ ਯੋਗੀਆਂ ਦੇ ਮਤ ਵਿੱਚ ਯੋਗ ਕਲਪਤਰ ਗ੍ਰੰਥ ਵਿੱਚ ਲਿਖਿਆ ਕਿ ਯੋਗੀਆਂ ਦੇ 21,624 ਸਵਾਸ ਰੋਜ਼ ਨਿਕਲਦੇ ਨੇ, ਉਹਨਾਂ ਦੇ ਬਾਕੀ ਸਵਾਸ ਜਮ੍ਹਾਂ ਰਹਿ ਜਾਂਦੇ। ਜਿਵੇਂ ਸਰਕਾਰ ਦੀ ਨੌਕਰੀ ਕਰਨ ਵਾਲੇ ਦੀ ਜਿੰਨੀ ਕੁ ਤਨਖਾਹ ਹੁੰਦੀ ਹੈ, ਮਹੀਨੇ ਪਿੱਛੋਂ ਤਨਖਾਹ ਦੇਣ ਲੱਗਿਆਂ ਕੁਛ ਰੁਪਈਏ ਪ੍ਰੋਵੀਡੈਂਟ ਫੰਡ 'ਚ ਜਮ੍ਹਾਂ ਹੋ ਜਾਂਦੇ ਨੇ। 58 ਸਾਲ ਤੋਂ ਬਾਅਦ ਜਿਸ ਵੇਲੇ ਨੌਕਰੀ ਦੀ ਮਿਆਦ ਪੂਰੀ ਹੋ ਜਾਂਦੀ ਹੈ ਫਿਰ ਉਹਨਾਂ ਦੇ ਰੁਪਈਆਂ ਨਾਲ ਕੁਝ ਹੋਰ ਰੁਪਈਏ ਰਲਾ ਕੇ ਉਹਨੂੰ ਵਾਪਸ ਦਿੰਦੇ ਨੇ। ਸੋ ਇਸ ਕਰਕੇ ਫਿਰ ਉਹਨਾਂ ਨੂੰ ਉਹ ਜ਼ਿੰਦਗੀ ਭਰ ਨਾਲ ਪੈਨਸ਼ਨ ਵੀ ਦੇਈ ਜਾਂਦੇ ਨੇ, ਖਰਚਾ ਵੀ ਦੇ ਦਿੰਦੇ ਨੇ। ਇਸੇ ਤਰ੍ਹਾਂ ਜਿਹੜੇ ਯੋਗੀ ਰੱਬ ਦੀ ਨੌਕਰੀ ਕਰਦੇ ਰਾਤ ਦਿਨ ਵਾਹਿਗੁਰੂ ਦੇ ਸਿਮਰਨ ਵਿੱਚ ਗੁਜ਼ਾਰਦੇ ਨੇ ਉਹਨਾਂ ਦੇ 21,624 ਸਵਾਸ ਨਿਕਲਦੇ ਨੇ, ਬਾਕੀ ਉਹਨਾਂ ਦੇ ਸਵਾਸ ਜਮ੍ਹਾਂ ਹੋ ਜਾਂਦੇ ਨੇ। ਇਸੇ ਕਾਰਨ ਕਰਕੇ ਯੋਗੀਆਂ ਦੀ ਉਮਰ ਵੱਡੀ ਕਹੀ ਜਾਂਦੀ ਹੈ ਅਤੇ ਵਾਹਿਗੁਰੂ ਯੋਗੀਆਂ ਨੂੰ ਬਹੁਤ ਕੁਝ ਵਾਧਾ ਕਰਕੇ ਦਿੰਦਾ। ਉਹਨਾਂ ਦੇ ਮਤ ਅਨੁਸਾਰ ਸੁਖਮਨੀ ਸਾਹਿਬ ਦੇ 21,624 ਅੱਖਰ ਪੂਰੇ ਨੇ। ਸੋ ਜਿਹੜੀ ਆਮ ਸੰਗਤ ਹੈ ਇਹ ਸੁਖਮਨੀ ਸਾਹਿਬ ਜੀ ਦਾ ਪਾਠ ਕਰੇਗੀ ਉਹਦੇ ਵੀ 24,000 ਸਵਾਸ ਸਫਲ ਹੋਣਗੇ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਜਾਂ ਬ੍ਰਹਮ ਗਿਆਨੀ ਜਿਹੜਾ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ। ਇਤਿਹਾਦਿਕ ਤੁਕਾਂ ਵਿੱਚ ਜੋ ਅੱਖਰਾਂ ਦੇ ਪੈਰਾਂ ਵਿੱਚ ਅੱਖਰ ਨੇ ਉਹ 2,373 ਅੱਖਰ ਬਣਦੇ ਨੇ, 2,373 ਅੱਖਰ ਨੇ। ਅਤੇ 13ਵੀਂ ਅਸ਼ਟਪਦੀ ਦੀ ਦੂਜੀ ਪੌੜੀ ਵਿੱਚ 3 ਅੱਖਰਾਂ ਦਾ ਵਾਧਾ ਕੀਤਾ ਹੋਇਆ, ਸੰਤਨ ਕਹਿ ਦੁੱਖਨ ਕਾਗਜਿਓਂ ਲਵੈ। ਇੱਥੇ ਨੰਨੇ ਸੰਤਨ ਦੇ ਅੱਖਰ ਨੂੰ ਵੱਧ ਲਾਇਆ ਇੱਕ ਤੇ ਦੁੱਖਨ ਫੇਰ। ਇਸ ਕਰਕੇ ਸੰਤਨ ਕਹਿ ਦੁੱਖਨ ਸਰਪ ਜੋਨ ਪਾਏ, ਸੰਤਨ ਕਹਿ ਦੁੱਖਨ ਤ੍ਰਿਸ਼ਨਾ ਮਹਿ ਜਲੈ। ਇੱਥੇ ਤਿੰਨ ਅੱਖਰ ਵੱਧ ਨੇ ਤਿੰਨ ਪੰਕਤੀਆਂ ਵਿੱਚ, ਬਾਕੀ ਸਾਰੀ ਅਸ਼ਟਪਦੀ ਵਿੱਚ ਸੰਤ ਪਦ ਹੈ। ਪਰ ਇਹਨਾਂ ਤਿੰਨ ਤੁਕਾਂ ਵਿੱਚ ਸੰਤਨ ਪਦ ਲਿਖ ਕੇ ਤਿੰਨ ਨੰਨੇ ਅੱਖਰ ਵਧਾ ਕੇ ਆਮ ਸੰਗਤ ਦੇ 24,000 ਸਵਾਸਾਂ ਦੀ ਸਫਲਤਾ ਵਾਸਤੇ 21,624 ਜਮ੍ਹਾਂ 2373 ਜਮ੍ਹਾਂ 3, ਇਸ ਤਰੀਕੇ ਨਾਲ 24,000 ਹੀ ਅੱਖਰ ਸ੍ਰੀ ਸੁਖਮਨੀ ਸਾਹਿਬ ਦੇ ਪੂਰੇ ਕੀਤੇ ਨੇ। ਸੋ ਜਿਵੇਂ ਮਹਾਰਾਜ ਨੇ ਸੰਗਤ ਦੇ ਭਲੇ ਵਾਸਤੇ ਕੀਤਾ, ਇਹ ਗੁਰਮੁਖਾਂ ਨੇ ਆਪੇ ਹੀ ਸਾਰਾ ਕੁਛ ਮਹਾਂਪੁਰਖਾਂ ਨੇ ਲੱਭ ਕੇ ਇਹਦੇ ਵਿੱਚ ਪਾਇਆ, ਤਾਂ ਕਿ ਸੰਗਤ ਨੂੰ ਥੋੜ੍ਹਾ ਨੌਲੇਜ ਹੋ ਜਾਵੇ, ਗਿਆਨ ਹੋ ਜਾਵੇ, ਇਸ ਬਹਾਨੇ ਕੋਈ ਇੱਧਰ ਲੱਗ ਜਾਵੇ ਅਤੇ ਆਪਣੇ ਸਵਾਸ ਸਫਲੇ ਕਰ ਲਵੇ। ਇਹ ਪੁਰਾਣੇ ਸਮੇਂ ਵਿੱਚ ਇੱਕ ਲਾਉਣ ਦਾ ਤਰੀਕਾ ਵੀ ਹੁੰਦਾ ਸੀ, ਵੀ ਆ ਭਾਈ ਐਂ ਕਰੋ, ਇਹਦਾ ਆਹ ਫਲ ਹੈ, ਸੱਤ ਬਚਨ ਕਹਿ ਕੇ ਉਹ ਬਾਣੀ ਪੜ੍ਹਦੇ ਅਤੇ ਬਾਣੀ ਨਾਲ ਭਲਾ ਹੀ ਹੋ ਜਾਂਦਾ ਸੀ, ਇਹਦੇ 'ਚ ਕੋਈ ਪਖੰਡ ਵਾਲੀ ਤਾਂ ਗੱਲ ਹੈ ਹੀ ਨਹੀਂ ਸੀ। ਇਸ ਕਰਕੇ ਮਹਾਰਾਜ ਨੇ ਆਪਾਂ ਨੂੰ ਇਹ ਪਹਿਲੀ ਸੁਖਮਨੀ ਸਾਹਿਬ ਦੀ ਅਸ਼ਟਪਦੀ ਬਖਸ਼ਿਸ਼ ਕਰਕੇ ਨਾਮ ਦੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸੰਗਤਾਂ ਲਾਭ ਲੈ ਸਕਣ। ਵਾਹਿਗੁਰੂ ਵਾਹਿਗੁਰੂ
ਭੇਟਿਆ ਹਰ ਕਿਰਪਾ ਤੇ ਨਾਨਕ ਮਨ ਪ੍ਰਗਾਸ ਨਾਨਕ ਮਨ ਪ੍ਰਗਾਸ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।